ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ਜਪ ਆਦਿ ਸਚ ਯੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸਦਾ ਸਚਿਦਾਨੰਦ ਸਤਰੰਗ ਪ੍ਰਣਾਸੀ ਕਰੀ ਮੁਲਕ ਨਿੰਦਾ ਸਮਸਤੁਲ ਨਿਵਾਸੀ ਅਜਾਇਬ ਵਿਭੂਤੇ ਗਜਾਇਬ ਗਨੀ ਮੇ ਹਰਿਅੰ ਕਰਿਅੰ ਕਰੀ ਮੁਲ ਰਹੀ ਮੈਂ ਚਤੁਰ ਚਕਰ ਵਰਤੀ ਚਤੁਰ ਚਕਰ ਭੁਗਤੇ ਸਵੈਂਪ ਸੁਭੁ ਸਰਵਦਾ ਸਰਵਜੁਗਤੇ ਦੁਕਾਲੰ ਪ੍ਰਣਾਸੀ ਦਯਾਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਵਿਭੂਤੇ ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਹਰਿ ਅਵਤਾਰ ਜਗਮਗ ਜੋਤ ਵਿਰਾਜ ਹੀ ਸ੍ਰੀ ਗੁਰੂ ਗ੍ਰੰਥ ਮਝਾਰ ਗੁਰੂ ਗ੍ਰੰਥ ਕਲਯੁਗ ਭਇਓ ਸ੍ਰੀ ਗੁਰੂ ਰੂਪ ਮਹਾਨ ਦਸ ਪਾਤਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਜੀ ਜਾਨ ਪੂਰਨ ਦੇਖਿਓ ਆਤਮਾ ਦਵੈਤੈ ਸਰਬ ਨਿਵਾਰ ਹੈ ਸ਼ਾਂਤ ਮਨ ਸੰਤ ਜਹੇ ਤੇ ਪਦ ਨਮੋ ਹਮਾਰ ਬੇਸ ਮਾਰਿ ਅਥਾਹ ਅਗੰਤ ਅਤੋਲੈ ਜਿਉਂ ਬੁਲਾਵਹੁ ਤਿਉ ਨਾਨਕ ਦਾਸ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀ ਅੱਜ ਦਾ ਜੋ ਮਹਾਨ ਇਹ ਸਮਾਗਮ ਹੈ ਜਿਸ ਦੇ ਵਿੱਚ ਬੋਲਣ ਵਾਲਿਆਂ ਨੂੰ ਵੱਖ ਵੱਖ ਵਿਸ਼ੇ ਦਿੱਤੇ ਗਏ ਹੈ ਸੰਤ ਬਾਬਾ ਬਲਜੀਤ ਸਿੰਘ ਜੀ ਨੇ ਜਿਸ ਪੱਖ ਦੀ ਵਿਚਾਰ ਉਹਨਾਂ ਨੂੰ ਦਿੱਤੀ ਗਈ ਬੜੇ ਵਿਸਥਾਰ ਦੇ ਨਾਲ ਉਹਨਾਂ ਨੇ ਆਪ ਜੀ ਨੂੰ ਸੁਣਾਇਆ ਔਰ ਆਪ ਵੀ ਇਹ ਬੜਾ ਭਾਰੀ ਦੇਹਧਾਰੀ ਪਖੰਡੀਆਂ ਦੇ ਵੱਲੋਂ ਜਿਸ ਪ੍ਰਕਾਰ ਬਹੁਤ ਵੱਡੇ ਹਮਲੇ ਕੀਤੇ ਜਾ ਰਹੇ ਹੈ ਉਹਨਾਂ ਦਾ ਡਟ ਕੇ ਮੁਕਾਬਲਾ ਕਰ ਰਹੇ ਹੈ ਇਹ ਸੰਤਾਪ ਆਪ ਵੀ ਹੰਢਾਇਆ ਕਈ ਵਾਰ ਉਹ ਸਾਰੀ ਦਾਸਤਾਨ ਤੁਹਾਡੇ ਸਾਹਮਣੇ ਰੱਖੀ ਸਤਿਕਾਰਯੋਗ ਸੰਤ ਬਾਬਾ ਨਿਹਾਲ ਸਿੰਘ ਜੀ ਹਰੀਆਂ ਮੇਲਾਂ ਵਾਲੇ ਉਹਨਾਂ ਦੇ ਜਥੇਦਾਰ ਸਾਹਿਬ ਭਾਈ ਗੁਰਦੇਵ ਸਿੰਘ ਜੀ ਬੈਠੇ ਹੈ ਔਰ ਅਤਿ ਸਤਿਕਾਰਯੋਗ ਬ੍ਰਹਮ ਗਿਆਨੀ ਤਤਵੇ ਤੇ ਵਿਦਿਆ ਮਾਰਤੰਡ ਮਹਾਂਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਦੇ ਪੋਤਰੇ ਜਿਨ੍ਹਾਂ ਦੀਆਂ ਰਗਾਂ ਵਿੱਚ ਉਸ ਬ੍ਰਹਮ ਬੇਤੇ ਮਹਾਂਪੁਰਸ਼ ਦਾ ਖੂਨ ਹੈ ਪੰਥ ਦੇ ਮਹਾਨ ਵਿਦਵਾਨ ਸੰਤ ਗਿਆਨੀ ਅਵਤਾਰ ਸਿੰਘ ਜੀ ਵਧਣੀ ਵਾਲੇ ਬੇਨਤੀ ਕੀਤੀ ਸੀ ਵੀ ਨਾਲ ਹੀ ਬੈਠੋ ਪਰ ਉਹਨਾਂ ਨੇ ਸਵੀਕਾਰ ਨਹੀਂ ਕੀਤੀ ਇਹ ਗੱਲ ਨਿਮਰਤਾ ਹੈ ਵੱਡਿਆਂ ਵਾਲੀ ਦਾਸ ਦੇ ਜੁਮੇ ਜੋ ਵੈਸੇ ਤਾਂ ਸਾਰੇ ਹਫ਼ਤੇ ਤੋਂ ਹੀ ਲੜੀਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦੀ ਗੱਲ ਚੱਲੀ ਆ ਰਹੀ ਹੈ ਆਪ ਜਿਹੜੇ ਨਿੱਤ ਆਉਣ ਵਾਲੇ ਸਰੋਤੇ ਆ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਪਰ ਜਿਹੜੇ ਕੁਝ ਪ੍ਰੇਮੀ ਗੁਰਮੁਖ ਅੱਜ ਆਏ ਹੈ ਉਹਨਾਂ ਦੀ ਗਿਆਤ ਲਈ ਬੇਨਤੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਵਾਲੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੂੰ ਨਾਨੇ ਗੁਰੂ ਦਾ ਇਹ ਵਰ ਸੀ ਦੋਹੇਥਾ ਬਾਣੀ ਕਾ ਬੋਹੇਥਾ ਪਿਛਲੀ ਲੜੀ ਜੋੜਨ ਵਾਸਤੇ ਦਾਸ ਬੇਨਤੀ ਕਰੇਗਾ ਗੁਰੂ ਨਾਨਕ ਸਾਹਿਬ ਨੇ ਆਪਣੇ ਜੀਵਨ ਕਾਲ ਵਿੱਚ 947 ਸ਼ਬਦ ਉਚਾਰਨ ਕੀਤੇ ਪੋਥੀ ਬਣੀ ਜਿਸ ਦਾ ਜ਼ਿਕਰ ਭਾਈ ਗੁਰਦਾਸ ਨੇ 24ਵੀਂ ਵਾਰ ਵਿੱਚ 5ਵੀਂ ਪੌੜੀ ਵਿੱਚ 2 ਵਾਰ ਕੀਤਾ ਹੈ ਫਿਰ ਬਾਬਾ ਮੱਕੇ ਗਿਆ ਨੀਲ ਬਸਤਰ ਧਾਰੇ ਬਨਵਾਰੀ ਆਸਾ ਹੱਥ ਕਿਤਾਬ ਕਛ ਉਹ ਗੁਰਬਾਣੀ ਦੀ ਪੋਥੀ ਹੈ ਫਿਰ ਕਾਜੀ ਮੁੱਲਾਂ ਇਕੱਠੇ ਹੋ ਕੇ ਪੁੱਛਦੇ ਹੈ ਉਹਦੇ 'ਚ ਫਿਰ ਉਹੀ ਜ਼ਿਕਰ ਆਉਂਦਾ ਹੈ ਪੁੱਛਣ ਗੱਲ ਇਮਾਨ ਦੀ ਕਾਜੀ ਮੁੱਲਾਂ ਇਕੱਠੇ ਹੋਈ ਵੱਡਾ ਸੰਗ ਵਰਤਾਇਆ ਲੱਖ ਨਾ ਸਕਿਆ ਕੁਦਰਤ ਕੋਈ ਪੁੱਛਣ ਹੋਲ ਕਿਤਾਬ ਨੂੰ ਉਹ ਕਿਤਾਬ ਕਿਹੜੀ ਸੀ ਗੁਰਬਾਣੀ ਦੀ ਪੋਥੀ ਹੈ ਫਿਰ ਇਤਿਹਾਸਕ ਤੱਥ ਹੈ ਭਾਈ ਲੈਣੇ ਦੇ ਅੱਗੇ ਬਾਣੀ ਕਾ ਖਜ਼ਾਨਾ ਰੱਖਿਆ ਗੁਰਤਖ਼ਤ ਦੀ ਦੇਣ ਵੇਲੇ ਉਹ ਬਾਣੀ ਇਹੀ ਸੀ ਜੋ ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤੀ ਫਿਰ ਗੁਰੂ ਅੰਗਦ ਸਾਹਿਬ ਦੇ ਰੂਪ ਦੇ ਅੰਦਰ 63 ਸ਼ਬਦ ਉਚਾਰਨ ਕੀਤੇ ਗੁਰੂ ਅਮਰਦਾਸ ਜੀ ਨੇ 869 ਸ਼ਬਦ ਉਚਾਰਨ ਕੀਤੇ ਗੁਰੂ ਰਾਮਦਾਸ ਜੀ ਨੇ 638 ਸ਼ਬਦ ਉਚਾਰਨ ਕੀਤੇ, ਜਦੋਂ ਕਿ ਗੁਰੂ ਅਰਜਨ ਦੇਵ ਜੀ ਨੇ 2313 ਸ਼ਬਦ ਸਮੇਤ ਰਾਗਮਾਲਾ ਦੇ ਬਣਦੇ ਆ ਜੋ ਗੁਰੂ ਅਰਜਨ ਦੇਵ ਜੀ ਦੇ ਉਚਾਰਨ ਕੀਤੇ ਹੋਏ। ਇਸ ਤੋਂ ਬਾਅਦ ਆਉਂਦੀ ਹੈ ਭਗਤਾਂ ਦੀ ਬਾਣੀ, ਕਿਉਂਕਿ ਗੁਰੂ ਸਾਹਿਬ ਜੀ ਦੀ ਸੰਪੂਰਨਤਾ ਦਿਵਸ ਹੈ। ਵੈਸੇ ਤਾਂ ਇਹ ਸੰਪੂਰਨਤਾ ਵਾਲਾ ਜਿਹੜਾ ਵਿਸ਼ਾ ਹੈ, ਇਹ ਤੰਗ ਸਮੇਂ ਦੇ ਵਿੱਚ ਇਹ ਕਰਨ ਵਾਲਾ ਹੈ ਨਹੀਂ ਸੀ। ਇਹ ਮੈਂ ਸਪਸ਼ਟ ਆਪ ਜੀ ਨੂੰ ਬੇਨਤੀ ਕਰਦਿਆਂ, ਪ੍ਰਬੰਧਕ ਇਸ ਗੱਲ ਦਾ ਖਿਆਲ ਨਾ ਕਰਨ, ਅਤੇ ਨਾ ਇਹ ਵਿਸ਼ੇ ਵਿਚਾਲੇ ਛੱਡਿਆ ਜਾ ਸਕਦਾ ਅਤੇ ਨਾ ਪੂਰਾ ਕੀਤਾ ਜਾ ਸਕਦਾ। ਸਮੇਂ ਨੇ ਮੈਨੂੰ ਦੁਬਿਧਾ ਵਿੱਚ ਪਾ ਦਿੱਤਾ, ਪਰ ਫਿਰ ਵੀ ਜਿੰਨਾ ਕੁ ਸਮਾਂ ਮੈਂ ਕੋਸ਼ਿਸ਼ ਕਰੂੰਗਾ ਕਿ ਜਿੱਥੇ ਪਹੁੰਚਣਾ ਚਾਹੁੰਦਾ ਮੈਂ ਪਹੁੰਚਾਂ। ਅਤੇ ਗੁਰੂ ਪਿਆਰੇ, ਫਿਰ ਭਗਤਾਂ ਦੀ ਬਾਣੀ ਦੀ ਗੱਲ ਆਉਂਦੀ ਹੈ। ਕਬੀਰ ਸਾਹਿਬ ਦੀ ਸਾਰਿਆਂ ਭਗਤਾਂ 'ਚੋਂ ਵੱਧ ਬਾਣੀ ਹੈ। ਉਹਨਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ 534 ਸ਼ਬਦ ਉਚਾਰਨ ਕੀਤੇ, ਅਤੇ ਭਗਤ ਫਰੀਦ ਸਾਹਿਬ ਨੇ 123, ਭੱਟਾਂ ਦੇ ਸਵਈਏ 123, ਨਾਮਦੇਵ ਜੀ ਦੇ 69, ਰਵਿਦਾਸ ਜੀ ਦੇ 40, ਸੱਤੇ ਬਲਵੰਡੇ ਦੀ ਬਾਰ ਦੇ 8 ਪਦ ਅਤੇ ਬਾਬਾ ਸੁੰਦਰ ਜੀ ਦੇ 6 ਪਦ। ਮੈਂ ਇਹਦੀ ਤਰਤੀਬ ਉਸ ਤਰ੍ਹਾਂ ਬਣਾਈ ਵੀ ਹੈ, ਜਿਹਦੀ ਵੱਧ ਬਾਣੀ ਆ ਉਹਨੂੰ ਭਗਤਾਂ ਦੇ ਵਿੱਚ ਮੈਂ ਸਾਰਿਆਂ ਤੋਂ ਉੱਤੇ ਉਹਦਾ ਨਾਂ ਲੈਂਦੇ ਹਾਂ, ਉਦੋਂ ਘੱਟ ਇਸ ਤਰੀਕੇ ਦੇ ਨਾਲ ਮੈਂ ਆਪਣੀ ਤਰਤੀਬ ਬਣਾਈ ਹੈ ਇਹਦੀ। ਪਰ ਜਿਹੜੇ ਵਿਦਵਾਨ ਸੱਜਣ ਬੈਠੇ ਨੇ, ਕੁਛ ਗਿਣਤੀ ਦਾ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਵੀ ਪਟਿਆਲੇ ਮੈਂ ਦੇਖਿਆ, ਕੁਛ ਅੰਤਰ ਹੈ ਵਿਦਵਾਨਾਂ 'ਚ, ਅਤੇ ਉਹ ਦਾਸ ਦੀ ਭੁੱਲ ਖਿਮਾ ਕਰਨੀ। ਮੈਂ ਕੇਵਲ ਭਾਈ ਕਾਹਨ ਸਿੰਘ ਨਾਭਾ ਦੀ ਜਿਹੜੀ ਲਿਖਤ ਹੈ ਉਹਦੇ ਅਨੁਸਾਰ ਆਪ ਜੀ ਦੇ ਨਾਲ ਗੱਲ ਕਰ ਰਹੇ ਹਾਂ, ਜਿਹਦੇ ਵਿੱਚ ਇਹ ਲਿਖਿਆ। ਅਤੇ ਉਸ ਤੋਂ ਬਾਅਦ ਤਰਲੋਚਨ ਜੀ ਦੇ 5 ਸ਼ਬਦ ਹੈ, ਧੰਨਾ ਜੀ ਦੇ 4 ਸ਼ਬਦ ਹਨ, ਮਰਦਾਨਾ ਜੀ ਅਤੇ ਬੇਣੀ ਜੀ ਤਿੰਨਾਂ ਦੇ 2-2 ਸਾਫ ਸੀ, ਇਹਨਾਂ ਦੋਨਾਂ ਦੇ 3-3 ਸ਼ਬਦ ਹਨ। ਇਸ ਤੋਂ ਬਾਅਦ ਜੈਦੇਵ ਜੀ, ਭੀਖਣ ਅਤੇ ਸੂਰਦਾਸ, ਇਹਨਾਂ ਤਿੰਨਾਂ ਦੇ 2-2 ਸ਼ਬਦ। ਫਿਰ ਜਿਨ੍ਹਾਂ ਦਾ 1-1 ਸ਼ਬਦ ਹੈ ਗੁਰੂ ਗ੍ਰੰਥ ਸਾਹਿਬ 'ਚ, ਮੈਂ ਉਹਨਾਂ ਦੀ ਲਈ ਬੇਨਤੀ ਕਰਦਾ। ਉਹਦੇ 'ਚ ਪਰਮਾਨੰਦ ਜੀ, ਰਾਮਾਨੰਦ ਜੀ, ਪੀਪਾ, ਸਦਨ ਅਤੇ ਸੈਣ, ਇਹ 5 ਦਾ 1-1 ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਇਹ ਸਾਰੇ ਸ਼ਬਦ ਜਿਹੜੇ ਭਗਤਾਂ ਦੇ ਬਣਦੇ ਆ 929 ਸ਼ਬਦ, ਜਿਹੜੇ ਗੁਰੂ ਸਾਹਿਬਾਨਾਂ ਦੇ ਅਨੁਸਾਰ ਸੀ। ਆਪ ਜੀ ਨੂੰ ਇਹ ਵਿਦਤ ਹੈ ਵੀ ਗੁਰੂ ਅਰਜਨ ਦੇਵ ਜੀ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਹੈ, ਜਿਹੜੀ ਕਰਤਾਰਪੁਰ ਵਾਲੀ ਵੀੜ ਹੈ, ਉਹਦੇ 'ਚ 9ਵੇਂ ਪਾਤਸ਼ਾਹ ਦੀ ਬਾਣੀ ਨਹੀਂ ਹੈ, ਨਾ ਹੋ ਸਕਦੀ ਸੀ। ਇਸ ਕਰਕੇ ਉਸ ਵੀੜ ਦੇ ਅੰਦਰ ਜਿਹੜੇ ਰਹਿਰਾਜ ਸਾਹਿਬ ਜੀ ਦੇ ਸ਼ਬਦ ਨੇ ਉਹ ਕੇਵਲ 5 ਨੇ, ਜਿਹੜਾ ਹੁਣ ਆਪ ਜੀ ਨੂੰ ਸਰੂਪ ਮਿਲਦਾ ਇਹ 'ਚ 9 ਸ਼ਬਦ ਨੇ। ਇਹ ਤਰਤੀਬ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਣਾਈ ਆ, ਬਾਈ ਸੰਪੂਰਨਤਾ ਦੇ ਸਨ। ਗੁਰੂ ਅਰਜਨ ਦੇਵ ਜੀ ਨੇ 1661 ਬਿਕਰਮੀ ਸੰਮਤ ਵਿੱਚ ਭਾਦਰੋਂ ਸੁਦੀ 1 ਨੂੰ ਪਹਿਲਾਂ ਪ੍ਰਕਾਸ਼ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦਾ, ਬਾਬਾ ਬੁੱਢਾ ਸਾਹਿਬ ਜੀ ਹੈੱਡ ਗ੍ਰੰਥੀ ਲਾਏ। ਅਤੇ ਉਸ ਤੋਂ ਬਾਅਦ ਸਮਾਂ ਆਉਂਦਾ ਦੂਸਰੇ ਗੁਰੂ ਸਾਹਿਬਾਨਾਂ ਦਾ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਕੇਵਲ ਧੁਨਾਂ ਚਾੜੀਆਂ, ਬਾਣੀ ਉਚਾਰਨ ਕਰਨ ਦਾ ਹੁਕਮ ਨਹੀਂ ਸੀ ਮਹਾਰਾਜ ਨੂੰ। 7ਵੇਂ ਅਤੇ 8ਵਿਆਂ ਰੂਪ ਦੇ ਇੱਧਰ ਕੋਈ ਬਾਣੀ ਨਹੀਂ ਉਚਾਰਨ ਕੀਤੀ। ਇਸ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਮਾਂ ਆਉਂਦਾ, ਜਿਹੜਾ ਅਸੀਂ ਦਿਵਸ ਮਨਾ ਰਹੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ, ਜਿਸ ਦਿਨ ਗੁਰੂ ਗ੍ਰੰਥ ਸਾਹਿਬ ਜੀ ਸੰਪੂਰਨ ਹੁੰਦੇ ਆ, ਅਤੇ ਉਹਦੇ ਲਈ ਸਾਹ ਸਿੰਘ ਥੋੜ੍ਹਾ ਜਿਹਾ ਧਿਆਨ ਮੈਂ ਇਤਿਹਾਸਕ ਤੱਥ ਤੁਹਾਡੇ ਸਾਹਮਣੇ ਹੈ ਪਿੱਛੇ ਲਿਜਾਣਾ ਚਾਹੁੰਦਾ ਕਿ ਸਮਾਂ ਆਇਆ ਹੋਲੇ ਮਹੱਲੇ ਦਾ ਦਿਨ ਸੀ ਅਤੇ ਗੁਰੂ ਸਾਹਿਬ ਜੀ ਕੇਸਗੜ੍ਹ ਸਾਹਿਬ ਬੁੰਗੇ ਦੇ ਉੱਤੇ ਬੈਠੇ ਸੀ। ਇੱਕ ਸਿੱਖ ਸਾਹਮਣੇ ਬਾਣੀ ਪੜ੍ਹਦਾ ਹੈ, ਦੱਖਣੀ ਓਅੰਕਾਰ ਦਾ ਪਾਠ, ਕਹਿੰਦਾ ਕਰਤੇ ਕੀਮਿਤ ਕਰਤਾ ਜਾਣੇ ਕੇ ਜਾਣੇ ਗੁਰਸੂਰਾ, ਉੱਥੇ ਸੀ ਦਲਾਂ ਕੈ ਬੋਲਣਾ ਸੀ। ਗੁਰੂ ਸਾਹਿਬ ਨੇ ਆਵਾਜ਼ ਮਾਰੀ, ਸਿੱਖਾ ਬਾਣੀ ਗਲਤ ਪੜ੍ਹਦਾ। ਸਿੱਖ ਨੇ ਧਿਆਨ ਨਾ ਕੀਤਾ, ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ 2 ਵਾਰ ਕਿਹਾ, ਸਿੱਖ ਨੇ ਅਣਗਹਿਲੀ ਕੀਤੀ। ਇੱਕ ਸਿੱਖ ਨੂੰ ਮਹਾਰਾਜ ਨੇ ਆਗਿਆ ਦਿੱਤੀ, ਕਹਿੰਦੇ ਜਾ ਕੇ ਤਾੜਨਾ ਕਰ। ਉਹਨੇ ਤਾੜਨਾ ਕੀਤੀ ਅਤੇ 2-4 ਚਪੇੜਾਂ ਵੀ ਮਾਰ ਦਿੱਤੀਆਂ ਸਿੱਖ ਨੂੰ, ਜਰ ਗਿਆ। ਉਸ ਵੇਲੇ ਸਿੱਖ ਇਹੋ ਜਿਹੇ ਨਹੀਂ ਸੀ ਹੁੰਦੇ ਸਾਡੇ ਵਰਗੇ, ਜਿਹੜੀ ਥੋੜ੍ਹੀ ਜਿਹੀ ਗੱਲ 'ਤੇ ਅੱਗ ਬੁਰਾ ਬਣ ਜਾਣ। ਬਾਣੀ ਪੜ੍ਹੀ ਗਿਆ, ਦਰਬਾਰ ਲੱਗਿਆ, ਮਹਾਰਾਜ ਦੇ ਪੇਸ਼ ਹੋਇਆ ਸਤਿਗੁਰੂ। ਮੈਂ ਤਾਂ ਸੁਣਿਆ ਸੀ ਬਾਣੀ ਪੜ੍ਹਦਿਆਂ ਜਮਾਂ ਦੀਆਂ ਚਪੇੜਾਂ ਤੋਂ ਬਚ ਜਾਈਦਾ, ਮੈਨੂੰ ਤਾਂ ਐਸੇ ਲੋਕ 'ਚ ਪੈਣ ਲੱਗ ਗਈਆਂ। ਮਹਾਰਾਜ ਕਹਿੰਦੇ ਤੇਰੇ ਤਾਂ ਚਪੇੜਾਂ ਹੀ ਪਈਆਂ, ਮੇਰਾ ਜਿਹੜਾ ਅੰਗ ਭੰਗ ਕਰ ਦਿੱਤਾ ਉਹਦੀ ਦਰਦਾਂ ਹੁਣ ਵੀ ਹੋ ਰਹੀਆਂ। ਸੱਚੇ ਪਾਤਸ਼ਾਹ ਮੈਂ ਤੁਹਾਡਾ ਅੰਗ ਭੰਗ ਕਿਵੇਂ ਕਰ ਸਕਦਾ? ਕਹਿੰਦੇ ਗੁਰਬਾਣੀ ਸਾਡਾ ਅੱਖਰ ਅੱਖਰ ਅੰਗ ਹੈ, ਤੈਂ ਪਾਠ ਕੀਤਾ ਕਰਤੇ ਕੀਮਿਤ ਕਰਤਾ ਜਾਣੇ ਕੀ ਜਾਣੇ ਸੁਰ ਗੁਰਸੂਰਾ, ਗੁਰੂ ਸੂਰਮਾ ਕੀ ਜਾਣਦਾ, ਕੈ ਸ਼ਬਦ ਹੈ, ਜਾਂ ਗੁਰੂ ਸੂਰਮਾ ਜਾਣਦਾ, ਕਿਉਂਕਿ ਸਤਿਗੁਰੂ ਮੁਕਤੀ ਦੇ ਦਾਤੇ ਹੈ। ਸਿੱਖਾਂ ਨੇ ਇਕੱਠੇ ਹੋ ਕੇ ਕਿਹਾ, ਮਹਾਰਾਜ ਇਹ ਗਲਤੀ ਤਾਂ ਹੋਈ ਹੈ, ਗੁਰਬਾਣੀ ਦੇ ਅਰਥ ਨਹੀਂ ਆਉਂਦੇ, ਆਪ ਕਿਰਪਾ ਕਰਕੇ ਪਾਠ ਸ਼ੁੱਧ ਉਚਾਰਨ ਕਰਨ ਦਾ ਵੀ ਢੰਗ ਦੱਸੋ, ਆਪ ਉਚਾਰਨ ਕਰਕੇ ਨਾਲ ਗੁਰਬਾਣੀ ਦੇ ਅਰਥ ਪੜਾਓ। ਮਹਾਰਾਜ ਕਹਿੰਦੇ ਇਹ ਜੰਗ ਯੁੱਧਾਂ ਦਾ ਸਮਾਂ, ਸਮਾਂ ਨਹੀਂ ਹੈ ਹਲੇ। ਹਾਂ ਇੱਕ ਗੱਲ ਰਹੀ, ਵਿਹਲੇ ਹੋ ਕੇ ਜੰਗਾ ਜੁੱਧਾਂ ਤੋਂ ਤੁਹਾਡੇ ਨਾਲ ਵਾਅਦਾ ਰਿਹਾ ਖਾਲਸੇ ਨਾਲ, ਤੁਹਾਨੂੰ ਜ਼ਰੂਰ ਪੜ੍ਹਾਵਾਂਗੇ। ਸਮੇਂ ਨਹੀਂ ਕਰਵਟ ਲਈ, ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ, ਚਮਕੌਰ ਸਾਹਿਬ ਦਾ ਬਾਕਾ ਵਰਤਿਆ, ਸਰਹੰਦ ਦੀਆਂ ਸ਼ਹੀਦੀਆਂ ਛੋਟੇ ਸਾਹਿਬਜ਼ਾਦੇ ਦੀ ਹੋ ਗਈਆਂ, ਮਾਤਾ ਗੁਜਰ ਕੌਰ ਚਲੇ ਗਏ, ਮੁਕਤਸਰ ਸਾਹਿਬ ਦਾ ਜੰਗ ਹੋਇਆ ਟੁੱਟੀ ਗੰਢੀ 'ਤੇ, ਸਭੋਂ ਕੀ ਤਲਵੰਡੀ ਮਹਾਰਾਜ ਸਾਹਿਬ ਜੀ ਪਹੁੰਚ ਗਏ। ਉੱਥੇ ਜਾ ਕੇ ਸਤਿਗੁਰੂ ਮਹਾਰਾਜ ਨੇ ਕਮਰ ਕਸਾ ਖੋਲ੍ਹਿਆ ਅਤੇ ਫਿਰ ਸਿੰਘਾਂ ਨੇ ਬਚਨ ਚੇਤੇ ਕਰਾਇਆ, ਬੇਨਤੀ ਕਰਕੇ, ਸੱਚੇ ਪਾਤਸ਼ਾਹ ਆਪ ਜੀ ਨੇ ਖਾਲਸੇ ਨੂੰ ਹੁਕਮ ਕੀਤਾ ਸੀ ਵੀ ਜੰਗਾਂ ਚੁੰਦਾਂ ਤੋਂ ਵਿਹਲੇ ਹੋ ਕੇ ਬਾਣੀ ਦਾ ਉਚਾਰਨ ਕਰਾਂਗੇ, ਅਤੇ ਹੁਣ ਤਾਂ ਮਹਾਰਾਜ ਤੁਰਕ ਵੀ ਹਾਰ ਖਾ ਕੇ ਬਹਿ ਗਏ, ਇਹ ਹੁਣ ਕਿਰਪਾ ਕਰ ਦਿਓ। ਮਹਾਰਾਜ ਕਹਿੰਦੇ ਹਾਂ ਠੀਕ ਹੈ, ਜਿਵੇਂ ਤੁਹਾਡਾ ਇਹ ਬਚਨ ਹੈ, ਤੁਹਾਡੇ ਨਾਲ ਵਾਅਦਾ ਸੀ ਵੀ ਇਸ ਤਰ੍ਹਾਂ ਕਰੋ, ਨਾਲੇ ਤਾਂ ਪਿਤਾ ਜੀ ਦੀ ਬਾਣੀ ਨੌਵੇਂ ਪਾਤਸ਼ਾਹ ਦੀ ਚੜ੍ਹਨ ਤੁਰੇ ਦੀ ਹੈ, ਵੀ ਇਸ ਕਰਕੇ ਜਾਓ ਤੁਸੀਂ ਧੀਰਮਲ ਦੇ ਕੋਲ ਕਰਤਾਰਪੁਰ ਸਾਹਿਬ, ਗੁਰੂ ਗ੍ਰੰਥ ਸਾਹਿਬ ਦੀ ਬੀੜ ਹੈ ਜਿਹੜੀ ਭਾਈ ਗੁਰਦਾਸ ਸਾਹਿਬ ਨੇ ਲਿਖੀ, ਗੁਰੂ ਅਰਜਨ ਦੇਵ ਜੀ ਨੇ ਲਿਖਵਾਈ, ਜਿਹਦਾ ਪ੍ਰਕਾਸ਼ 1661 ਬਿਕਰਮ ਜੀ ਹਰਿਮੰਦਰ ਸਾਹਿਬ ਹੋਇਆ ਸੀ। ਉਹ ਬੀੜ ਲੈਣ ਵਾਸਤੇ 25 ਸਿੰਘ ਭੇਜੇ, ਪਰ ਅੱਗੋਂ ਜਵਾਬ ਕੀ ਮਿਲਿਆ? ਜਵਾਬ ਇਹ ਮਿਲਿਆ, ਕਹਿੰਦੇ ਆਪ ਗੁਰੂ ਬਣ ਕੇ ਬੈਠਾ, ਦਸਵਾਂ ਪਾਤਸ਼ਾਹ ਬਣਿਆ, ਵੀ ਇਹ ਗੁਰੂਆਂ ਦੀ ਉਹ ਬਾਣੀ ਹੈ, ਗੁਰੂ ਕਹਾਉਣਾ ਹੀ ਸੌਖਾ, ਜੇ ਗੁਰੂ ਹੈ ਤਾਂ ਫਿਰ ਆਪਣੇ ਕੰਠੋਂ ਕਿਉਂ ਨਹੀਂ ਉਚਾਰ ਲੈਂਦਾ? ਮਿਹਣਾ ਮਾਰਿਆ, ਸਿੱਖ ਵਾਪਸ ਆਏ, ਸੱਚੇ ਪਾਤਸ਼ਾਹ ਗੁਰੂ ਸਾਹਿਬ ਦਾ ਸਰੂਪ ਤਾਂ ਕੀ ਦੇਣਾ, ਉਹ ਤਾਂ ਇਸ ਤਰ੍ਹਾਂ ਦੇ ਮਿਹਣੇ ਮਾਰਿਆ ਉਸਨੇ। ਮਹਾਰਾਜ ਨੇ ਸੋਚਿਆ ਵੀ ਜੇ ਹੁਣ ਕੰਠੋਂ ਬਾਣੀ ਨਾ ਉਚਾਰਨ ਕੀਤੀ ਤਾਂ ਮੇਰੇ ਸਿੱਖਾਂ ਨੂੰ ਸ਼ੰਕਾ ਹੋ ਜਾਣਾ ਮੇਰੇ 'ਤੇ, ਜੇ ਸਿੱਖ ਨੂੰ ਗੁਰੂ 'ਤੇ ਸ਼ੰਕਾ ਹੋ ਜਾਵੇ ਉਹਦੀ ਕਲਿਆਣ ਕਦੇ ਨਹੀਂ ਹੁੰਦੀ, ਚਾਹੇ ਜਿੱਡਾ ਮਰਜ਼ੀ ਨਾਮ ਜਪਣ ਵਾਲਾ ਵੀ ਹੋਵੇ, ਕਲਿਆਣ ਨਹੀਂ ਹੁੰਦੀ। ਇਸ ਕਰਕੇ ਗੁਰੂ ਸਾਹਿਬ 'ਤੇ ਸੰਪੂਰਨ ਸਾਨੂੰ ਵਿਸ਼ਵਾਸ ਰੱਖਣਾ ਪਏਗਾ। ਮਹਾਰਾਜ ਸਾਹਿਬ ਕਹਿੰਦੇ ਚੰਗਾ ਭਾਈ, ਜੋ ਅਕਾਲ ਪੁਰਖ ਦਾ ਹੁਕਮ ਹੈ, ਕਾਗਜ਼ ਤਿਆਰ ਕਰੋ। ਕਾਗਜ਼ ਤਿਆਰ ਹੋਇਆ, ਕਲਮਾਂ ਤਿਆਰ ਕੀਤੀਆਂ। ਭਾਈ ਮਨੀ ਸਿੰਘ ਸਾਹਿਬ ਨੂੰ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਮਨੀ ਸਿੰਘਾਂ ਵੀ ਪਹਿਲਾ ਸਰੂਪ ਦੀ ਸੰਪਾਦਨਾ ਜਦੋਂ ਹੋਈ ਹੈ ਵੀ ਉਹ ਭਾਈ ਗੁਰਦਾਸ ਸਾਹਿਬ ਲਿਖਾ ਰਹੀ ਸਨ, ਅਤੇ ਹੁਣ ਲਿਖਣ ਦੀ ਡਿਊਟੀ ਤੈਨੂੰ ਦੇਣ ਲੱਗੇ ਹਾਂ। ਕਹਿਣ ਲੱਗਾ ਸੱਚੇ ਪਾਤਸ਼ਾਹ ਮੇਰੇ 'ਤੇ ਦਇਆ ਕਰੋ, ਮੇਰੀ ਉਮਰ ਬੜੀ ਛੋਟੀ ਹੈ। ਸੰਤ ਗਿਆਨੀ ਗੁਰਬਚਨ ਸਿੰਘ ਜੀ ਦੀ ਕਥਾ ਦੇ ਅੱਖਰ ਕਥਨ ਅਨੁਸਾਰ, ਉਹਨਾਂ ਦੀ ਖੋਜ ਅਨੁਸਾਰ ਭਾਈ ਸਾਹਿਬ ਦੀ ਉਮਰ ਵਜੋਂ 13 ਅਤੇ 14 ਵਰ੍ਹੇ ਦੇ ਵਿਚਕਾਰ ਸੀ। ਮਹਾਰਾਜ ਮੈਂ ਬੱਚਾ। ਮਹਾਰਾਜ ਕਹਿੰਦੇ ਮਨੀ ਸਿੰਘਾ, ਮਰਦਾਨੇ ਦੀ ਰਬਾਬ ਕਿਹੜਾ ਮਰਦਾਨੇ ਨੂੰ ਆਉਂਦੀ ਸੀ ਵਜਾਉਣੀ? ਗੁਰੂ ਨਾਨਕ ਨੇ ਹੱਥ ਰੱਖਿਆ, ਰਬਾਬ ਆਪ ਹੀ ਵੱਜੇਗੀ, ਰਬਾਬ ਨਹੀਂ ਵੱਜੀ ਆਪ? ਹਾਂ ਮਹਾਰਾਜ ਵੱਜੀ ਆ। ਕਹਿੰਦੇ ਫਿਰ ਤੇਰੀ ਕਲਮ ਨਹੀਂ ਚੱਲ ਸਕਦੀ, ਕਲਮ ਵੀ ਆਪਣੇ ਆਪ ਚੱਲੂਗੀ, ਤੂੰ ਹੁਕਮ ਮੰਨਣਾ ਹੈ। ਐ ਮਹਾਰਾਜ 7 ਵਜੇ ਭਾਈ ਸਾਹਿਬ ਸਾਧ ਸਿੰਘ ਜੀ ਲਿਖਣ ਲੱਗੇ। 14 ਵਰ੍ਹਿਆਂ ਦੀ ਉਮਰ ਹੈ ਭਾਈ ਮਨੀ ਸਿੰਘ ਸਾਹਿਬ, ਲਿਖਾਰੀ ਲੱਗੇ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸਮਾਂ ਆਇਆ 1762 ਬਿਕਰਮੀ ਸੰਮਤ ਹੈ, ਔਰ ਉਸ ਦਿਨ ਜਦੋਂ ਪੂਰਨਮਾਸ਼ੀ ਆਈ, ਕੱਤਕ ਸੂਦੀ ਪੂਰਨਮਾਸ਼ੀ, ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਆਇਆ, ਮਹਾਰਾਜ ਨੇ ਉਸ ਵੇਲੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਸਰੂਪ ਦੀ ਕਰਕੇ ਅਰਦਾਸਾ, ਅਤੇ ਨਾਲੇ ਤਾਂ ਬਚਨ ਕੀਤਾ ਵੀ ਇਸ ਧਰਤੀ ਨੂੰ ਅਸੀਂ ਤਖ਼ਤ ਹੋਣ ਦਾ ਮਾਣ ਦਿੰਦੇ ਹਾਂ, ਅਤੇ ਮੋਹਰ ਬਣੀ ਅਤੇ ਹੁਣ ਤੱਕ ਪਈ ਹੈ ਭਾਈ ਡੱਲੇ ਦੇ ਪਰਿਵਾਰ ਦੇ ਕੋਲ, ਤਖ਼ਤ ਪ੍ਰਮਾਣ ਕੀਤਾ। ਉੱਥੇ ਬੈਠ ਕੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਰਾਜ ਸਾਹਿਬ ਨੇ ਰਚਨਾ ਕੰਠੋਂ ਕੀਤੀ ਹੈ, ਔਰ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਬਾਣੀ ਉਚਾਰਨ ਕਰਨੀ, ਉਸੇ ਬਾਣੀ ਨੂੰ ਤੀਸਰੇ ਪਹਿਰ, ਉਸ ਵੇਲੇ ਗਿਣਤੀ 48 ਹੈ ਸਿੰਘਾਂ ਦੀ, 48 ਸਿੰਘ ਵਿਦਿਆਰਥੀ ਬਣੇ, ਜਿੱਥੋਂ ਦਮਦਮੀ ਟਕਸਾਲ ਪ੍ਰਾਰੰਭ ਹੁੰਦੀ ਹੈ, ਜਿਹੜੇ ਆ ਧੇਲੇ ਧੇਲੇ ਦੇ ਬੰਦੇ ਨੇ ਜਿਹੜੇ ਟਕਸਾਲ ਦੀਆਂ ਗੱਲਾਂ ਕਰਦੇ ਜੀ, ਟਚੱਲੀ ਨੇ ਉੱਥੋਂ ਆਪ ਹੀ ਬਣਾਈ ਹੈ, ਅਤੇ ਜਿਨ੍ਹਾਂ ਬੰਦਿਆਂ ਨੂੰ ਨਾ ਇਤਿਹਾਸ ਪੜ੍ਹਿਆ, ਕੇਵਲ ਈਰਖ ਹੈ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਪੂਰੇ ਸੰਸਾਰ ਵਿੱਚ ਚੜ੍ਹਦੀ ਕਲਾ ਹੋਈ, ਉਹਨੂੰ 20ਵੀਂ ਸਦੀ ਦਾ ਮਹਾਨ ਸਿੱਖ ਐਲਾਨਿਆ ਗਿਆ, ਚੁਭਦਾ ਕਈਆਂ ਨੂੰ ਹੈ, ਮਹਾਂਪੁਰਸ਼ਾਂ ਦੀ ਕੁਰਬਾਨੀ ਅਤੇ ਉਹਨਾਂ ਦੀ ਕਰਨੀ ਕਿ ਦਮਦਮੀ ਟਕਸਾਲ ਦੇ ਜਥੇਦਾਰ ਸੀ, ਇਹ ਸਾਡਾ ਤੀਸਰਾ ਜਥੇਦਾਰ ਹੈ ਸ਼ਹੀਦ ਜਿਹੜਾ ਹੋਇਆ। ਪਹਿਲਾ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ, ਦੂਜਾ ਦਮਦਮੀ ਟਕਸਾਲ ਦਾ ਸ਼ਹੀਦ ਬਾਬਾ, ਅਤੇ ਜਿਨ੍ਹਾਂ ਨੇ ਅਕਾਲ ਬੂੰਗੇ ਦੇ ਪਿੱਛੇ ਬਾਬਾ ਗੁਰਬਖਸ਼ ਸਿੰਘ ਜੀ ਅਬਦਾਲੀ ਦੀਆਂ ਫੌਜਾਂ ਲੜ ਕੇ ਸ਼ਹੀਦ ਹੋਏ, ਉਹ ਵੀ ਦਮਦਮੀ ਟਕਸਾਲ ਦੇ ਮੁਖੀ ਸਨ, ਅਤੇ ਸੰਤ ਬਾਬਾ ਜਰਨੈਲ ਸਿੰਘ। ਇਹ ਕੇਵਲ ਟਕਸਾਲ ਦੇ ਨਾਲ ਜਿਹੜੀ ਸਰਕਾਰ ਦੀ ਈਰਖ ਹੈ, ਕੁਝ ਸਰਕਾਰ ਨੇ ਜਥੇਬੰਦੀਆਂ ਵਿੱਚ ਬੰਦੇ ਆਪਣੇ ਵਾੜ ਦਿੱਤੇ ਨੇ, ਉਹਨਾਂ ਨੂੰ ਟਕਸਾਲ 'ਤੇ ਵੀ ਐਲਰਜੀ ਹੈ, ਟਕਸਾਲ ਦੇ ਗਿਆਨੀਆਂ 'ਤੇ ਐਲਰਜੀ ਹੈ, ਉਹਨਾਂ ਦਾ ਗਿਆਨ ਉਹਨੂੰ ਬਾਹਮਣ ਬਾਅਦ ਦਿਸਦਾ ਹੈ। ਮਹਾਂਪੁਰਖਾਂ ਦਾ ਸੰਤ ਗਿਆਨੀ ਗੁਰਬਚਨ ਸਿੰਘ ਦਾ ਗਿਆਨ ਮੇਚ ਨਹੀਂ ਆਉਂਦਾ, ਉਹ ਵੀ ਬਾਹਮਣ ਬਾਅਦ ਦਿਸਦਾ ਉਹਨਾਂ ਨੂੰ। ਕਿਉਂ? ਉਹ ਤਾਂ ਬੋਲੀ ਸਰਕਾਰੀ ਬੋਲਣੀ ਹੈ। ਮੈਂ ਇੱਕ ਛੋਟੀ ਜਿਹੀ ਗੱਲ ਆਪ ਜੀ ਨੂੰ ਸੁਣਾ ਦਿਆਂ। ਅਕਬਰ ਜਾਂਦਾ ਸੀ, ਅਕਬਰ ਦੇ ਨਾਲ ਸੀ ਬੀਰਬਲ। ਅਕਬਰ ਨੂੰ ਉਹਨੇ ਸ਼ਰਾਰਤ ਐਸੀ ਸੁਰੀ ਹਾਰਾਂ ਕਿ ਸ਼ਹਿਨਸ਼ਾਹ ਸੀ ਦਿੱਲੀ ਦਾ ਕਰਨਾ ਨਹੀਂ ਸੀ ਚਾਹੀਦਾ। ਬੀਰਬਲ ਸੀ ਬ੍ਰਾਹਮਣ, ਉਹਨੂੰ ਕਹਿੰਦਾ ਬੀਰਬਲ ਜੀ ਹਜ਼ੂਰ, ਐਂ ਕਹਿਣਾ ਪੈਂਦਾ ਸੀ। ਕਹਿੰਦੇ ਉਹ ਦੇਖ ਸਾਹਮਣੇ ਕਿਹਾ ਹੈ। ਕਹਿੰਦੇ ਜੀ ਬੂਟਾ ਹੈ ਇੱਕ। ਕਹਿੰਦੇ ਨਹੀਂ ਨਹੀਂ ਨਜ਼ਦੀਕ ਆ। ਕਹਿੰਦੇ ਦੇਖ ਇਸ ਬੂਟੇ ਕੋ ਜੋ ਫਲ ਲਗਾ ਹੋਇਆ ਨਾ, ਇਸ ਕਾ ਰੰਗ ਬਿਲਕੁਲ ਭਗਵਾਨ ਕ੍ਰਿਸ਼ਨ ਜੈਸਾ ਹੈ, ਬਤਾਊ ਸੀ ਲੱਗਿਆ ਹੋਇਆ ਬੈਂਗਣ। ਉਹਨੇ ਟੇਢੇ ਢੰਗ ਨਾਲ ਭਗਵਾਨ ਕ੍ਰਿਸ਼ਨ ਨੂੰ ਬੈਂਗਣ ਕਹਿ ਦਿੱਤਾ। ਅਤੇ ਹੁਣ ਗੱਲ ਤਾਂ ਸਹਿਣ ਕਰਨ ਯੋਗ ਨਹੀਂ ਸੀ, ਪਰ ਸਰਕਾਰ ਦਾ ਲੂਣ ਪਾਣੀ ਖਾਂਦਾ ਸੀ। ਜਾ ਕੇ ਬਤਾਊ ਫੜ ਲਿਆ ਬੈਂਗਣ, ਫੜ ਕੇ ਕਹਿੰਦਾ ਹਜ਼ੂਰ ਆਪ ਕੇ ਦੇਖਣ ਮੈਂ ਥੋੜ੍ਹੀ ਸੀ ਕਮੀ ਹੈ। ਕਹਿੰਦੇ ਕਿਆ? ਕਹਿੰਦੇ ਇਸ ਕੇ ਉੱਪਰ ਜੋ ਮੁਕਟ ਲੱਗਾ ਹੋਇਆ ਉਹ ਵੀ ਕ੍ਰਿਸ਼ਨ ਭਗਵਾਨ ਜੈਸਾ ਹੀ ਹੈ। ਲੈ ਉਹਨੇ ਮਖੌਲ ਕੀਤਾ, ਉਹਨੂੰ ਪ੍ਰਵਾਨ ਕਰ ਲਿਆ। ਇਹ ਲੋਕ ਸਰਕਾਰੀ ਉਹਨੂੰ ਪੁੱਛਿਆ ਬੀਰਬਲ ਨੂੰ, ਕਹਿੰਦੇ ਤੇਰੇ ਤਾਂ ਧਰਮ 'ਤੇ ਅਟੈਕ ਕੀਤਾ ਸੀ ਮੁਸਲਮਾਨ ਨੇ, ਤੂੰ ਅਪਣਾ ਲਿਆ। ਕਹਿੰਦਾ ਬਈ ਅਸੀਂ ਤਾਂ ਸਰਕਾਰੀ ਬੋਲੀ ਬੋਲਣੀ ਹੈ, ਜੋ ਮਾਲਕ ਕਹੂਗਾ ਉਹਦੇ ਨਾਲ ਹੀ ਸਾਂਝ ਪਾਉਣੀ ਹੈ। ਇਹਨਾਂ ਲੋਕਾਂ ਦੀ ਸਾਂਝ ਹੈ ਉਹਨਾਂ ਦੇ ਨਾਲ, ਸਰਕਾਰ ਦਿੱਲੀ ਵਾਲਿਆਂ ਦੇ ਨਾਲ, ਇਹ ਉਹਨਾਂ ਦੇ ਬੁਲਾਏ ਬੋਲਦੇ ਆ। ਅਤੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਕੰਠੋਂ ਬਾਣੀ ਉਚਾਰਨ ਕੀਤੀ, 48 ਸਿੰਘ ਲੱਗੇ। ਉੱਥੋਂ ਦਮਦਮੀ ਟਕਸਾਲ ਦੀ ਹੋਂਦ ਜਿਹੜੀ ਆ ਸਾਸਨ ਦੀ ਸਥਾਪਨ ਹੁੰਦੀ ਹੈ। ਬਾਬਾ ਦੀਪ ਸਿੰਘ ਸਾਹਿਬ ਭਾਈ ਮਨੀ ਸਿੰਘ ਸਾਹਿਬ ਨੂੰ ਬਰ ਦਿੱਤੇ। ਕਹਿੰਦੇ ਸਿੰਘੋ ਤੁਹਾਨੂੰ ਦੋਨਾਂ ਨੂੰ ਮੈਂ ਵਚਨ ਕਰਦਾ। ਮਨੀ ਸਿੰਘਾ ਵੀ ਤੈਨੂੰ ਜੀਵਨ ਮੁਕਤੀ ਦਿੱਤੀ, ਬਾਬਾ ਦੀਪ ਸਿੰਘ ਜੀਵਨ ਮੁਕਤੀ ਦਿੱਤੀ, ਇਹ ਵਧੇ ਮੁਕਤ ਹੋ ਜਾਣਗੇ, ਬਾਣੀ ਦਾ ਚਸ਼ਮਾ ਚੱਲਦਾ ਰਹਿਣਾ ਚਾਹੀਦਾ, ਤੁਹਾਡੀਆਂ ਸੰਪਰਦਾਵਾਂ ਚੱਲਣਗੀਆਂ, ਤੁਸੀਂ ਅੱਗੇ ਸਿੰਘਾਂ ਨੂੰ ਇਹ ਵਿੱਦਿਆ ਪੜ੍ਹਾਉਣੀ, ਤੁਹਾਨੂੰ ਇਹ ਵਿੱਦਿਆ ਜਿਵੇਂ ਮੈਂ ਕੰਠੋਂ ਉਚਾਰਨ ਕਰਕੇ ਤੁਹਾਨੂੰ ਸੁਣਾਈ ਹੈ, ਇਹ ਤੁਹਾਨੂੰ ਅਰਥ ਜਿਹੜੇ ਤੁਹਾਨੂੰ ਪ੍ਰਤੱਖ ਹੋ ਜਾਣਗੇ ਹਿਰਦੇ ਦੇ ਵਿੱਚ, ਤੁਹਾਨੂੰ ਕਿਤੇ ਪੜ੍ਹਨ ਦੀ ਲੋੜ ਨਹੀਂ ਹੈ। ਬ੍ਰਹਮ ਗਿਆਨੀ ਨੂੰ ਹਸਤਾਮਲ ਗਿਆਨ ਹੋ ਜਾਂਦਾ ਹੈ। ਵੈਸੇ ਵੀ ਭਾਈ ਸਾਹਿਬ ਨੇ ਕੁਛ ਲਿਖਣ ਦਾ ਕੰਮ ਵੀ ਕੀਤਾ ਹੈ। ਮੈਂ ਕੁਝ ਉਹ ਪੋਥੀਆਂ ਵੀ ਵੇਖੀਆਂ, ਉਹਨਾਂ ਦਾ ਕਿਤੇ ਇਤਿਹਾਸ ਜ਼ਿਕਰ ਨਹੀਂ ਆਇਆ। ਭਾਈ ਮਨੀ ਸਿੰਘ ਦੇ ਹੱਥ ਦੀਆਂ 16 ਵਾਲੀਆਂ ਸਨ ਉਹ, ਜਿਹੜੀ ਦਮਦਮੀ ਸਾਹਿਬ ਕਥਾ ਲਿਖੀ ਭਾਈ ਸਾਹਿਬ ਨੇ, ਨਾਲ ਦੀ ਨਾਲ ਲਿਖਦੇ ਸੀ ਜਾਂ ਬਾਅਦ 'ਚ ਮੈਨੂੰ ਨਹੀਂ ਪਤਾ, ਪਰ ਉਹ ਪੋਥੀ ਦੇਖੀ ਹੈ, ਮੈਂ ਉਹਦੇ ਅਰਥ ਮਿਲਾ ਕੇ ਦੇਖੇ, ਟਕਸਾਲ ਦੇ ਅਰਥ ਸਨ। ਖੈਰ ਭਾਈ ਮਨੀ ਸਿੰਘ ਲਿਖਾਰੀ ਲੱਗੇ, ਤੀਸਰੇ ਪਹਿਰ ਸਤਿਗੁਰੂ ਉਸ ਸਾਰੀ ਕਥਾ ਨੂੰ ਜਿਹੜੀ ਬਾਣੀ ਲਿਖਦੇ ਸੀ ਉਹਦੇ ਅਰਥ ਕਰਦੇ ਸਨ। ਭਾਈ ਮਨੀ ਸਿੰਘ ਨੂੰ ਕਹਿੰਦੇ ਮਨੀ ਸਿੰਘਾ ਤੂੰ ਥੋੜ੍ਹਾ ਜਿਹਾ ਖਿਆਲ ਕਰਦਾ ਸੀ, ਕਹਿੰਦੇ ਅੱਜ ਪਹਿਲੇ ਦਿਨ ਬਾਣੀ ਭਲਾ ਕਿੰਨੀ ਲਿਖੀ ਗਈ? ਕਹਿੰਦੇ ਹਜ਼ੂਰ ਜਪਜੀ ਸਾਹਿਬ ਸਾਰਾ ਰਹਿ ਰਹਿਸ ਦੇ 9 ਸ਼ਬਦ, ਕਰਤਾਰਪੁਰ ਵਾਲੀ ਬੀੜ ਦੇ ਵਿੱਚ 5 ਸ਼ਬਦ ਸਨ, 9 ਸ਼ਬਦ ਅੱਜ ਉਹੀ ਪੜ੍ਹੇ ਜਾਂਦੇ ਆ, 16 ਨਾਮ ਦੀ ਬਾਣੀ। ਸਤਿਗੁਰੂ ਇਹ ਬਾਣੀ ਸਾਰੀ ਮੁਕੰਮਲ ਹੋ ਗਈ ਅਤੇ ਇਹਦੇ ਅਰਥ ਵੀ ਆਪ ਜੀ ਨੇ ਪੜ੍ਹਾ ਦਿੱਤੇ, ਐਡੀ ਤੇਜ਼ੀ ਦੇ ਨਾਲ ਕੰਮ ਹੋਇਆ। ਇਸੇ ਤਰ੍ਹਾਂ ਸਿਲਸਿਲਾ ਚੱਲਦਾ ਰਿਹਾ, 9 ਮਹੀਨੇ 9 ਦਿਨ, ਕਤਕ ਸੁਦੀ ਪੂਰਨਮਾਸ਼ੀ ਤੋਂ 9 ਮਹੀਨੇ 9 ਦਿਨ 9 ਘੜੀਆਂ 9 ਪਲ ਇਹ ਗੁਰਬਾਣੀ ਦਾ ਸਿਲਸਿਲਾ ਲਿਖਣ ਦਾ ਔਰ ਅਰਥ ਪੜਾਉਣ ਦਾ ਜਾਰੀ ਰਿਹਾ ਦਮਦਮਾ ਸਾਹਿਬ। ਅਤੇ ਜਿਸ ਵੇਲੇ 1763 ਵਿਕਰਮੀ ਸੰਮਤ ਸਾਵਣ ਦਾ ਮਹੀਨਾ ਆ ਗਿਆ, ਜਿਹੜਾ ਹੁਣ ਚੱਲਿਆ ਆ ਚੜ੍ਹਿਆ ਜਿਹੜਾ ਮਹੀਨਾ, ਸਾਵਣ ਦੇ ਮਹੀਨੇ ਦੀ ਦੇਸੀ 23 ਤਾਰੀਖ 23 ਸਾਵਣ ਨੂੰ ਮਹਾਰਾਜ ਸਾਹਿਬ ਜੀ ਨੇ ਇਹ ਸੰਪੂਰਨਤਾ ਬਖਸ਼ੀ। ਦੇਖੋ ਇਹਦਾ ਅਰਥ ਕੋਈ ਵੀ ਸਿਰ ਫਿਰਿਆ ਕਿਸੇ ਹੋਰ ਤਰ੍ਹਾਂ ਕੱਢ ਲਵੇ, ਇਹ ਅਗਲੇ ਦੇ ਦਿਮਾਗ ਦੀ ਬਾਤ ਹੋਏਗੀ। ਪਰ ਇਹ ਦੇਖੋ ਵੀ ਸਾਡੇ ਗੁਰੂ ਸਾਹਿਬਾਨਾਂ ਦੀਆਂ ਜਿਹੜੀਆਂ ਦੇਹਾਂ ਮਾਤਾ ਦੇ ਉਦਰ ਵਿੱਚ ਪਲਦੀਆਂ ਰਹੀਆਂ, ਉਹਨਾਂ ਦਾ ਵਿਧਾਨ ਉਹੀ ਹੈ ਜਿਹੜਾ ਸੰਸਾਰ ਦੀਆਂ ਦੇਹਾਂ ਦਾ, ਕਿਉਂਕਿ ਦੇਹ ਦਾ ਵਿਧਾਨ ਹੈ। ਦੇਹ ਜਦੋਂ ਵੀ ਬਣੀ ਹੈ 9 ਮਹੀਨੇ ਕੁਛ ਦਿਨ ਦੇ ਵਿੱਚ, ਦਸੀ ਮਾਸੀ ਹੁਕਮ ਬਾਲਕ ਜਨਮ ਲਿਆ, ਉਹ ਬੱਚਿਆਂ ਦੀ ਬਾਤ ਹੈ, ਸਾਹਿਬਜ਼ਾਦਿਆਂ ਦੀ ਬਾਤ ਹੈ। ਅਤੇ ਗੁਰੂ ਗ੍ਰੰਥ ਸਾਹਿਬ ਜੀ ਨਿਰੰਕਾਰ ਦਾ ਸਰੂਪ ਨਾ, ਮੈਂ ਦੇਹ ਵਰਗਾ ਜਨਮ ਨਹੀਂ ਕਹਿੰਦਾ, ਪਰ ਗੁਰੂ ਸਾਹਿਬ ਜੀ ਦੀ ਕੈਸੀ ਖੇਡ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦੀ, ਜਿਸ ਗੁਰੂ ਨੂੰ ਪ੍ਰਗਟ ਗੁਰਾਂ ਦੀ ਦੇਹ ਕਹਿਣਾ ਸੀ ਨਾ, ਦੇਹ ਸ਼ਬਦ, ਅਤੇ ਉਹਦੀ ਸੰਪਾਦਨਾ ਅਤੇ ਟਾਈਮ ਵੀ ਉਨਾ ਹੀ ਲਾਇਆ ਜਿੰਨਾ ਦੇਹ ਦੇ ਬਣ ਨੂੰ ਲੱਗਦਾ, 9 ਮਹੀਨੇ 9 ਦਿਨ ਲਾਏ ਮਹਾਰਾਜ ਸਾਹਿਬ ਨੇ, ਔਰ ਇਸ ਨੂੰ ਪ੍ਰਗਟ ਗੁਰਾਂ ਦੀ ਦੇਹ ਕਿਹਾ, ਕਿਉਂਕਿ ਇਹ ਵੀ 11ਵਾਂ ਗੁਰੂ ਹੈ। ਜਿਵੇਂ ਗੁਰੂਆਂ ਦੀਆਂ ਦੇਹਾਂ ਬਣੀਆਂ, ਉਨੇ ਸਮੇਂ ਦੇ ਵਿੱਚ ਇਹ ਦੇਹ ਤਿਆਰ ਹੋਈ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜੋ ਸਮਾਂ ਇਹ ਲਾਇਆ, ਇਹਦੇ ਵਿੱਚ ਜੇ ਆਪਾਂ ਇਤਿਹਾਸਕ ਹਵਾਲੇ ਲੈਂਦੇ ਹਾਂ ਤਾਂ ਪੰਥ ਪ੍ਰਕਾਸ਼, ਜਿਹੜਾ ਪ੍ਰਾਚੀਨ ਪੰਥ ਪ੍ਰਕਾਸ਼ ਰਤਨ ਸਿੰਘ ਭੰਗੂ ਦਾ ਲਿਖਿਆ ਹੋਇਆ, ਉਹ ਕਹਿੰਦਾ 9 ਮਹੀਨੇ 9 ਦਿਨ ਤਲਵੰਡੀ ਰੱਖੇ ਮੁਕਾਮ, ਡੇਰਾ ਤੋਰਾ ਰੁੱਖ ਦੱਖਣ ਛੱਡ ਤੁਰਕਣ ਬੜ ਥਾਂ, ਇਹ ਰਤਨ ਸਿੰਘ ਭੰਗੂ ਕਹਿੰਦਾ। ਅਤੇ ਇਸ ਤੋਂ ਅੱਗੇ ਜੇ ਦੇਖੀਏ ਭਾਈ ਸੁੱਖਾ ਸਿੰਘ ਜਿਨ੍ਹਾਂ ਨੇ ਦਸਮ ਪਾਤਸ਼ਾਹ ਦੇ ਨਾਂ 'ਤੇ ਸਾਹ ਸਿੰਘ ਗੁਰਬਿਲਾਸ ਪਾਤਸ਼ਾਹੀ 10ਵੀਂ, ਉਹਦੇ 'ਚ ਭਾਈ ਸਾਹਿਬ ਕਹਿੰਦੇ ਨੇ ਕਿ ਗੁਰੂ ਸਾਹਿਬ ਨੇ ਕਿਹਾ ਇਹ ਹੈ ਪ੍ਰਗਟ ਹਮਾਰੀ ਕੰਸੀ, ਆਹ ਜਿਹੜੀ ਜਗ੍ਹਾ ਹੈ ਉਹ ਉੱਤਰ ਕੰਸੀ ਬ੍ਰਾਹਮਣਾਂ ਦੀ, ਇਹ ਕੰਸੀ ਮੇਰੇ ਖਾਲਸੇ ਦੀ ਹੈ। ਇਹ ਹੈ ਪ੍ਰਗਟ ਹਮਾਰੀ ਕੰਸੀ, ਪੜ੍ਹ ਹੈ ਇਹਾਂ ਢੋਰ ਮਤ ਹਾਸੀ, ਲੇਖਕ ਗੁਣੀ ਕੋਵਿੰਦ ਗਿਆਨੀ, ਬੁੱਧ ਸਿੰਧ ਹੋਇਆ ਇਤਿਆਨੀ। ਜਿਹੜਾ ਇੱਥੇ ਆ ਕੇ ਪੜੂਗਾ ਦਮਦੀਵ ਟਕਸਾਲ ਦੀ ਇਹ ਵਿਦਿਆ ਨੂੰ, ਉਹਦੀ ਬੁੱਧ ਸਮੁੰਦਰ ਵਰਗੀ ਹੋ ਜਾਏਗੀ, ਕਲਗੀ ਵਾਲੇ ਦੇ ਵਚਨ ਕੀਤੇ ਹੋਏ। ਤਿੰਨ ਕੇ ਕਾਰਨ ਕਲਮਾ ਕੜ ਦੇਤ ਹਮਤ ਹਾਂ ਡਾਰ, ਸਿੱਖ ਸਖਾ ਹਮ ਪੜੇਗੇ ਹਮਰੇ ਕਈ ਹਜ਼ਾਰ। ਤਿੰਨ ਕੇ ਕਾਰਨ ਕਲਮ ਕੜ, ਉੱਥੇ ਮਹਾਰਾਜ ਸਾਹਿਬ ਨੇ ਕਹਿੰਦੇ ਮੈਂ ਕਲਮਾਂ ਜਿਹੜੀਆਂ ਬਚੀਆਂ ਸਨ, ਪ੍ਰਗਟ ਦੇਤ ਹਮ ਡਾਰ, ਕਹਿੰਦੇ ਹੁਣ ਇਹ ਕਲਮਾਂ ਨਾਲ ਬਾਣੀ ਲਿਖੀ ਗਈ ਹੈ, ਇਹਦੇ ਨਾਲ ਕੋਈ ਵੀ ਦੁਨਿਆਵੀ ਅੱਖਰ ਨਹੀਂ ਲਿਖਿਆ ਜਾਏਗਾ। ਕਲਮਾਂ ਮਹਾਰਾਜ ਸਾਹਿਬ ਜੀ ਨੇ ਘੜ ਦਿੱਤੀਆਂ, ਜਿਹੜੀ ਸਿਆਹੀ ਰਹਿੰਦੀ ਸੀ ਉਹਨੂੰ ਇਕੱਠੀ ਕੀਤਾ, ਸਾਰੀਆਂ ਕਲਮਾਂ ਘੜ ਕੇ ਇੱਕ ਸਰੋਵਰ 'ਚ ਪਾਈਆਂ, ਉਹਦਾ ਨਾਮ ਰੱਖਿਆ ਲਿਖਣ ਸਰ, ਉਹਨੂੰ ਵਰ ਦਿੱਤੇ ਜਿਹਦੀ ਵਿਦਿਆ ਨਾਲ ਚੱਲਦੀ ਉਹ 35 ਅੱਖਰ ਲਿਖੇ ਅਤੇ ਸਰੋਵਰ ਦਾ ਜਲ ਛਕੇ ਉਹਦੀ ਵਿਦਿਆ ਚੱਲ ਪਏਗੀ। ਬਿਲਕੁਲ ਪ੍ਰਤੱਖ ਹੈ ਇਹ ਗੱਲ, ਦਾਸ ਨੇ ਜਿਹੜਾ ਅਜਮਾਇਸ਼ ਕੀਤੀ ਹੈ ਇਸ ਬਾਤ ਦੀ। ਗੁਰੂ ਦੇ ਬਚਨ ਕਦੇ ਵਾਹੇ ਹੋ ਹੀ ਨਹੀਂ ਸਕਦੇ, ਅਜਮਾਇਸ਼ ਕਰਨ ਦੀ ਵੀ ਲੋੜ ਨਹੀਂ, ਪਰ ਪ੍ਰਤੱਖ ਦੇਖੇ ਜਾ ਰਹੇ। ਇਸ ਤੋਂ ਬਾਅਦ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਵਨ ਉਹ ਬਚਨ ਆਉਂਦੇ ਹੈ ਕਿ ਸੁਣ ਕੇ ਹਮ ਤਾਂ ਹੀ ਕੇ ਬੈਨਨ ਕੋ, ਇਹ ਬਚਨ ਜਿਹੜੇ ਲਿਖੇ ਨੇ ਗੁਰਬਿਲਾਸ ਪਾਤਸ਼ਾਹੀ 6ਵੀਂ, ਇਹ ਗੁਰਬਿਲਾਸ ਦੇ ਅੰਦਰ ਇਸੇ ਬਚਨ ਦੇ, ਸੁਣ ਕੇ ਹਮ ਤਾਂ ਹੀ ਕੇ ਬੈਨਨ ਕੋ, ਇਹ ਬਚਨ ਖਾਲਸੇ ਦੇ ਸੁਣ ਕੇ ਹਮ ਤਾਂ ਹੀ ਕੇ ਬੈਨਨ ਕੋ, ਦਮਦਮ ਸੋ ਮਾਲਵੇ ਬੀਚ ਸੁਧਾਰੋ, ਢਿੱਗ ਤਲਵੰਡੀ ਕੇ, ਮਹਾਰਾਜ ਕਹਿੰਦੇ ਤਲਵੰਡੀ ਦੇ ਨੇੜੇ ਬਹਿ ਕੇ ਇਹ ਗ੍ਰੰਥ ਰਚੋ, ਬੀੜ ਸੋਈ ਜਗ ਮਹਿ ਬਿਥਾਰੋ, ਕਹਿੰਦੇ ਉਹੀ ਬੀੜ ਪੂਰੇ ਸੰਸਾਰ ਦੇ ਵਿੱਚ ਫੈਲੇਗੀ ਜਿਹੜੀ ਦਮਦਮੇ ਸਾਹਿਬ 'ਤੇ ਬਣਾਈ ਹੈ। ਔਰ ਮਹਾਰਾਜ ਸਾਹਿਬ ਨੇ ਇਹ ਵੀ ਕਿਹਾ ਵੀ ਮੈਂ ਇੱਕ ਅੱਖਰ ਦਾ ਵੀ ਕੋਈ ਫਰਕ ਨਹੀਂ ਪਾਇਆ, ਅੱਖਰ ਏਕ ਭੇਤ ਰੁਨ ਹੈ, ਇਹਦਾ ਵਿਸਰਾਮ ਜਿਹੜਾ ਨਾ ਕੁਛ ਗਲਤ ਲਾਉਣ ਵਾਲੇ ਪ੍ਰਚਾਰਕਾਂ ਨੇ ਅਰਥ ਇਉਂ ਵੀ ਕਰਨਾ ਸ਼ੁਰੂ ਕਰ ਦਿੱਤਾ ਸੀ, ਅੱਖਰ ਏਕ ਭੇਤ ਰੋ, ਆਖੇ ਜੀ ਮਹਾਰਾਜ ਕਹਿੰਦੇ ਮੈਂ ਇੱਕ ਅੱਖਰ ਬਦਲਿਆ, ਕਿਹੜਾ? ਕਹਿੰਦੇ ਜੀ ਜਿਹੜੀ ਬੀੜ ਸੀ ਕਰਤਾਰਪੁਰ ਸਾਹਿਬ ਵਾਲੀ, ਉਹਦੇ 'ਚ ਲਿਖਿਆ ਸੀ ਕਹੋ ਕਬੀਰ ਜਨ ਭਏ ਖਲਾਸੇ, ਕਹਿੰਦੇ ਇਸ ਬੀੜ ਦੇ 'ਚ ਕਹੋ ਕਬੀਰ ਜਨ ਭਏ ਖਾਲਸੇ, ਆਖੇ ਖਾਲਸਾ ਪ੍ਰਗਟ ਹੋ ਗਿਆ। ਭਲੇ ਉਹ ਲੋਕੋ ਕਰਤਾਰਪੁਰ ਵਾਲੀ ਬੀੜ ਦੇ ਵਿੱਚ ਵੀ ਉੱਥੇ ਪਾਠ ਇਹੀ ਹੈ ਜਿਹੜਾ ਦਮਦਮੀ ਬੀੜ ਦੇ ਅੰਦਰ ਹੈ, ਕਹੋ ਕਬੀਰ ਜਨ ਭਏ ਖਾਲਸੇ ਹੀ ਆ ਉੱਥੇ ਵੀ, ਬਾਅਦ ਇਹ ਤੁੱਕ ਨਹੀਂ ਜੁੜਦੀ, ਕਿਉਂਕਿ ਖਾਲਸੇ ਸ਼ਬਦ ਜਿਹੜਾ ਹੈ ਇਹਦੀ ਕੋਹ ਕਰੋਗੇ ਤਾਂ ਕਬੀਰ ਸਾਹਿਬ ਦੇ ਪੰਥੀਆਂ ਦੇ ਅੰਦਰ ਖਾਲਸੇ ਸੰਗਿਆ ਚਲੀ ਆ ਰਹੀ ਹੈ, ਮੈਂ ਉਹਨਾਂ ਦੇ ਸਾਧੂਆਂ ਨੂੰ ਮਿਲਿਆ, ਉਹਨਾਂ ਦੇ 'ਚ ਬਾਹਰੀ ਹੈ ਖਾਲਸਾ, ਤੇਰੀ ਇਸ ਤਰ੍ਹਾਂ ਖਾਲਸੇ ਵੱਜਦੇ ਆ, ਆਪਣੇ ਆਪ ਨੂੰ ਖਾਲਸੇ ਮੰਨਦੇ ਹੋ ਵੀ ਕਬੀਰ ਦਾ ਪੰਥ, ਵੈਸ਼ਨਵ ਪੰਥ ਦੇ ਅੰਦਰ ਖਾਲਸੇ ਉਹਨਾਂ ਦੀ ਸੰਗਿਆ, ਕਬੀਰ ਸਾਹਿਬ ਵੀ ਆਪਣੇ ਆਪ ਨੂੰ ਖਾਲਸੇ ਕਹਿੰਦੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ, ਮਹਾਰਾਜ ਕਹਿੰਦੇ ਅੱਖਰ ਏਕ ਭੇਦ ਧਰੋ ਨਹਿ ਮਮ ਦਾਸ ਗੁਰੂ ਸਮਰੱਥ ਵਿਚਾਰੋ, ਮੈਨੂੰ ਤਾਂ ਗੁਰੂ ਦਾ ਦਾਸ ਸਮਝਿਓ ਅਤੇ ਸਮਰੱਥ ਤਾਂ ਭਾਈ ਗੁਰੂ ਨਾਨਕ ਸਾਹਿਬ ਜੀ ਨੇ। ਮਹਾਰਾਜ ਸਾਹਿਬ ਨੇ ਜਿਹੜੀਆਂ ਉਸ ਬੀੜ ਦੇ 'ਚ ਬਾਣੀਆਂ ਨਹੀਂ ਸਨ, ਜੈਸੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 9ਵੇਂ ਮਹੱਲੇ ਦੇ ਸਿਰਲੇਖ ਹੇਠ ਜਿਹੜੇ ਸਾਹਿਬ ਜੀ 116 ਸ਼ਬਦ ਨੇ, ਉਹ 116 ਜਿਹੜੇ ਸਲੋਕ ਹੈ ਉਹਨਾਂ 'ਚ 115 ਤਾਂ ਹੈ ਗੁਰੂ ਤੇਗ ਬਹਾਦਰ ਸਾਹਿਬ ਦੇ। ਇਹ ਮੈਂ ਉਹ ਗੱਲ ਜਿਹੜੀ ਕਹਿਣ ਲੱਗਿਆ, ਕਈਆਂ ਨੂੰ ਬੇਫਾਇਦਾ ਪੀੜ ਹੋਣ ਲੱਗ ਜਾਂਦੀ ਇਹਦੇ ਨਾਲ, ਪਰ ਮੈਂ ਸੱਚਾਈ ਰੋਕ ਨਹੀਂ ਸਕਦਾ, ਪੀੜ ਜਿਹਨੂੰ ਹੁੰਦੀ ਆ ਹੋਵੇ ਮੈਂ ਇਹ ਨਹੀਂ ਦੇਖਣਾ ਵੀ ਪੀੜ ਹੁੰਦੀ ਆ ਨਹੀਂ ਹੁੰਦੀ, ਮੇਰਾ ਕੰਮ ਇਹ ਆ ਜੋ ਸੱਚਾਈ ਆ ਤੁਹਾਡੇ ਸਾਹਮਣੇ ਰੱਖਾਂ। ਅਤੇ ਉਹ ਪੀੜ ਇਹ ਹੁੰਦੀ ਆ ਜੀ ਇਹ ਨਾ ਕਿਹਾ ਕਰੋ ਗੁਰੂ ਗੋਬਿੰਦ ਸਿੰਘ ਦਾ ਸ਼ਬਦ ਵੀ ਹੈ ਇੱਕ, ਮੈਂ ਕਿਹਾ ਕੀ ਗੱਲ, ਬਾਹਲੀ ਤਕਲੀਫ ਹੁੰਦੀ ਹੈ, ਤੁਹਾਨੂੰ ਪੁਰਾਣੇ ਸਰੂਪਾਂ ਦੇ ਮਹੱਲਾ 10ਵਾਂ ਲਿਖਿਆ ਦਿਖਾ ਦਿੰਦੇ ਹਾਂ, ਭਾਈ ਮਨੀ ਸਿੰਘ ਦੀ ਬੀੜ 'ਚ, ਬਾਬਾ ਦੀਪ ਸਿੰਘ ਦੀ ਬੀੜ 'ਚ, ਜੇ ਪ੍ਰਚਲਿਤ ਬੀੜਾਂ ਵਿੱਚ ਨਹੀਂ ਹੈ ਤਾਂ ਇਹ ਸਾਡਾ ਕਸੂਰ ਨਹੀਂ, ਕਿਤੇ ਨਾ ਕਿਤੇ ਮਿਸਟੇਕ ਹੋਈ ਹੈ ਜਾਂ ਕਿਤੇ ਕਿਸ ਤਰ੍ਹਾਂ ਲਿਖਾਰੀ ਤੁਰਿਆ ਮੈਂ ਨਹੀਂ ਕਹਿ ਸਕਦਾ। ਭਾਈ ਕਾਹਨ ਸਿੰਘ ਨਾਭਾ ਨੂੰ ਪੜ੍ਹੋ, ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਦਾ ਇੱਕ ਸਲੋਕ ਹੈ, ਇਸੇ ਸਲੋਕ ਨੂੰ ਮੰਨਦਾ। ਆ ਭਾਈ ਜਿੱਥੇ ਕਾਹਨ ਸਿੰਘ ਨਾਭਾ ਲਿਖਦੇ ਹੈ, ਭਾਈ ਸੰਤੋਖ ਸਿੰਘ ਨੂੰ ਪੜ੍ਹੋ, ਉਹ ਕਹਿੰਦਾ ਇੱਕ ਸ਼ਬਦ ਗੁਰੂ ਗੋਬਿੰਦ ਸਿੰਘ ਦਾ ਹੈ। ਗਿਆਨੀ ਗਿਆਨ ਸਿੰਘ ਨੂੰ ਪੜ੍ਹੋ, ਉਹ ਕਹਿੰਦਾ ਇੱਕ ਸ਼ਬਦ ਗੁਰੂ ਗੋਬਿੰਦ ਸਿੰਘ ਦਾ ਹੈ। ਅਤੇ ਪੁਰਾਣੀਆਂ ਬੀੜਾਂ ਡਾਕਟਰ ਤਰਲੋਚਨ ਸਿੰਘ, ਜਿਹਦੇ ਕਰਮ ਸਿੰਘ ਹਿਸਟੋਰੀਅਨ ਤੋਂ ਬਾਅਦ ਉਹਦਾ ਨਾਂ ਆਉਂਦਾ ਬਹੁਤ ਵੱਡਾ, ਉਹਦੇ ਇੱਕ ਬੀੜ ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੋਤੀ ਜੋਸ ਹੋਣ ਤੋਂ ਇੱਕ ਸਾਲ ਪਹਿਲਾਂ ਲਿਖੀ ਗਈ, ਉਸ ਬੀੜ ਦੇ ਵਿੱਚ ਵੀ ਮਹੱਲਾ ਦਸਵਾਂ ਲਿਖਿਆ ਹੋਇਆ। ਮਹਾਰਾਜ ਸਾਹਿਬ ਜੀ ਨੇ ਜਿਹੜੀ ਸੰਪੂਰਨਤਾ ਕੀਤੀ 23 ਸਾਵਣ ਨੂੰ, ਇਹਦੇ 'ਚ 31 ਰਾਗ ਸੰਪੂਰਨ, ਸ੍ਰੀ ਰਾਗ ਮਾਝ, ਗੌੜੀ, ਆਸਾ, ਗੁਜਰੀ, ਗੰਧਾਰੀ, ਵਿਹਾਗੜਾ, ਬਡਾਂਸ, ਸੋਟ, ਤਨਾਸਰੀ, ਜੈਸਰੀ, ਟੋਡੀ, ਬੈਰਾੜੀ, ਤਲੰਗ, ਸੂਹੀ, ਬਲਾਬ, ਲਗੋਣ, ਰਾਮਕਲੀ, ਨਟ ਨਾਰਾਇਣ, ਮਾਲੀ ਗੌੜਾ, ਮਾਰੂ, ਤੁਖਾਰੀ, ਕਿਦਾਰਾ, ਭੈਰੋਂ, ਬਸੰਤ, ਸਾਰੰਗ, ਮਲਹਾਰ, ਕਾਨੜਾ, ਪਲਿਆਣ, ਕਲਿਆਣ, ਪ੍ਰਭਾਤੀ, ਜੈ ਜੈ ਬੰਤੀ। ਮੈਂ ਕਾਹਲੀ ਇਸ ਕਰਕੇ ਹੋ ਗਿਆ, ਸਿਰੋਂ ਉੱਪਰ ਇਸ ਗੱਲ ਦਾ ਪ੍ਰਤੀਕ ਹੈ ਵੀ ਹਟ ਜਾ ਹੁਣ ਤੂੰ, ਵੀ ਇਸ ਕਰਕੇ ਆ ਵੀ ਉਹ ਫਿਰ ਇਹ ਬ੍ਰੇਕ ਨੇ ਸਾਡੇ, ਜਿਨ੍ਹਾਂ ਦੀ ਗੱਡੀ ਬ੍ਰੇਕ ਵਾਲੀ ਨਾ ਹੋਵੇ ਉਹ ਭਾਵੇਂ ਗਾਹਾਂ ਚਲੇ ਜਾਣ, ਮੈਨੂੰ ਬ੍ਰੇਕ ਹੈਗੇ ਆ। ਇਸ ਕਰਕੇ ਵੀ ਮੈਂ ਹੁਣ ਬਾਹਲੀ ਦੇਰ ਨਹੀਂ, ਆਪ ਜੀ ਦੀ ਇੱਕ ਗੱਲ ਕਹਿਣੀ ਚਾਹਾਂਗਾ। ਭਾਵੇਂ ਗੁਰੂ ਅਰਜਨ ਦੇਵ ਮਹਾਰਾਜ ਨੇ ਭਾਈ ਗੁਰਦਾਸ ਤੋਂ ਬੀੜ ਲਿਖਵਾਈ, ਭਾਵੇਂ ਭਾਈ ਮਨੀ ਸਿੰਘ ਸਾਹਿਬ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਲਿਖਵਾਈ, ਦੋਨਾਂ ਬੀੜਾਂ ਦੀ ਸੰਪੂਰਨਤਾ ਰਾਗ ਮਾਲਾ 'ਤੇ 18-10-20 'ਤੇ ਹੈ। ਜਿਨ੍ਹਾਂ ਬੀੜਾਂ ਨੂੰ ਭੁਲੇਖਾ ਹੈ, ਆਪਣਾ ਭੁਲੇਖਾ ਮਿਹਰਬਾਨੀ ਕਰਕੇ ਦੂਰ ਕਰ ਲੈਣ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਸਾਡੇ ਪਰਿਵਾਰ ਜਿਹੜੀ ਅੰਗਰੇਜ਼ਾਂ ਨੇ ਫੁੱਟ ਪਾਈ ਹੈ ਇਹਨੂੰ ਦੂਰ ਕਰ ਲੈਣ, ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੁਕਮ ਦੇ ਉੱਤੇ ਫੁੱਲ ਚੜ੍ਹਾਉਣ ਦੀ ਲੋੜ ਹੈ। ਮਹਾਰਾਜ ਸਾਹਿਬ ਨੇ ਰਾਗ ਮਾਲਾ ਪੜ ਹੋਵਤ ਪੂਰਾ, ਰਾਗ ਮਾਲਾ ਬਿਨ ਪਾਠ ਅਧੂਰਾ, ਧਾਰ ਪ੍ਰੇਮ ਗੁਰੂ ਗ੍ਰੰਥ ਕਾ, ਪਾਠ ਕਰੈ ਮਨ ਲਾਏ, ਰਾਗ ਮਾਲਾ ਪੜ ਪ੍ਰੇਮ ਸੁ ਭੋਗ ਜਪਜੀ ਤੇ ਪਾਏ। ਇਹ ਸਬੂਤ ਨੂੰ ਤੁਹਾਡੇ ਕੋਲ ਗੁਰੂ ਕਿਰਪਾ ਕਰੇ। ਦਾਸ ਹੁਣ ਅੱਗੇ ਨਹੀਂ ਜਾਏਗਾ, ਸਤਿਕਾਰਯੋਗ ਮਹਾਂਪੁਰਖਾਂ ਨੇ ਬੋਲਣਾ, ਅਤੇ ਜੋ ਸਮੰਗ ਇਹਨਾਂ ਨੇ ਅਨਾਊਂਸ ਕੀਤਾ ਉਹਦੇ 'ਚ ਵੈਸੇ 2.5 ਮਿੰਟ ਰਹਿੰਦੇ ਆ, ਪਰ ਰੋਪਾ ਪਹਿਲਾਂ ਦੇ ਦਿੱਤਾ ਇਹਨਾਂ ਨੇ। ਇਸ ਕਰਕੇ ਮੈਨੂੰ ਹੁਣ ਚਾਹੀਦਾ ਨਹੀਂ ਵੀ 2.5 ਮਿੰਟ ਸੈਟਰੀ ਵਾਸਤੇ ਛੱਡ ਦਿੰਦਾ, ਚਲੋ ਅਤੇ ਕੰਮ ਇਹ ਸੀ। ਹਾਂਜੀ ਨਹੀਂ ਦੇਖੋ, ਸਾਡਾ ਗਿਆਨੀ ਅਵਤਾਰ ਸਿੰਘ ਜੀ ਮਹਾਂਪੁਰਸ਼, ਉਹਨਾਂ ਦਾ ਮੈਂ ਬਹੁਤ ਸਤਿਕਾਰ ਕਰਦਾ, ਅਤੇ ਮਹਾਂਪੁਰਖਾਂ ਦੀ ਆਵਾਜ਼, ਉਹਨਾਂ ਦੀ ਵਿਦਵਤਾ, ਇਹ ਛੋਟੇ ਜਿਹੇ ਹੁੰਦੇ ਸੀ, ਅਜੇ ਮਹੀਨੇ ਦੇ ਸਨ, 1.5 ਮਹੀਨੇ ਦੇ ਸੀ, ਇਹਨਾਂ ਦੀ ਮਾਤਾ ਦੀ ਗੋਦ ਚੱਕੇ ਸੀ, ਅਚਾਨਕ ਮਹਾਂਪੁਰਖ ਮਿਲ ਗਏ ਸੰਤ ਗਿਆਨੀ ਗੁਰਬਚਨ ਸਿੰਘ ਜੀ, ਮੱਥਾ ਟੇਕਣ ਗਏ ਫਤਿਹਗੜ੍ਹ ਸਾਹਿਬ, ਇਹਨਾਂ ਦੀ ਮਾਤਾ ਮੱਥਾ ਇਹਨਾਂ ਨੂੰ ਟਿਕਾ ਕੇ ਨਿਕਲੀ ਸੀ ਬਾਹਰ, ਮਹਾਂਪੁਰਖ ਮਿਲ ਗਏ, ਇਹਨਾਂ ਨੂੰ ਨਮਸਕਾਰ ਕਰਾਉਣ ਲੱਗੇ। ਸੰਤ ਕਹਿੰਦੇ ਨਹੀਂ ਨਹੀਂ ਬੀਬੀ, ਫਤਿਹ ਬੁਲਾਈ ਦੀ ਆ, ਇਹਦੀ ਮਾਰਾ ਤੁਹਾਡਾ ਪੋਤਰਾ, ਇਹ ਕੋਈ ਸੰਤ ਮੰਨ ਕੇ ਨਾ ਸਮਝੋ, ਐਂ ਤੁਹਾਡਾ ਪੋਤਰਾ। ਇਹ ਕਹਿਣ ਲੱਗੇ ਮਹਾਰਾਜ ਦੇਖੋ ਵੀ ਤੁਹਾਡਾ ਪੋਤਰਾ ਵੱਡਾ ਹੋ ਕੇ ਕੀ ਬਣੂੰਗਾ। ਮਹਾਂਪੁਰਖਾਂ ਨੇ ਇੱਕ ਹੱਥ ਫੜਿਆ ਇਹਨਾਂ ਦਾ, ਇਸ ਤਰ੍ਹਾਂ ਮਾਰਦੇ ਲੋਕ ਗੱਲਾਂ ਕਰਦੇ ਨੇ ਇੱਧਰ ਉੱਧਰ ਦੀਆਂ, ਇਹਨਾਂ ਨੂੰ ਧੁਰ ਤੋਂ ਵਰ ਮਿਲੇ ਹੋਏ ਆ, ਫੜ ਕੇ ਕਹਿਣ ਲੱਗੇ ਬੀਬੀ ਮੇਰਾ ਪੋਤਰਾ, ਤੇਰਾ ਇਹ ਪੁੱਤਰ ਬਹੁਤ ਵੱਡਾ ਗਿਆਨੀ ਬਣੂੰਗਾ ਸਿੱਖ ਜਗਤ ਦਾ। ਇਹਨਾਂ ਦਾ ਕੀ ਮੁਕਾਬਲਾ, ਇਹਨਾਂ ਦੇ ਸਾਹਮਣੇ ਮੈਂ ਤਾਂ ਉਹੀ ਨਹੀਂ ਚੰਗਾ ਲੱਗਦਾ ਬੋਲਦਾ, ਇਹ ਤਾਂ ਇਹਨਾਂ ਦੀ ਵਡਿਆਈ ਹੈ, ਇਹਨਾਂ ਨੇ ਮੈਨੂੰ ਲਾਇਆ ਪਹਿਲਾਂ, ਕੋਈ 5-4 ਦਿਨ ਦਾ ਮੈਂ ਪਹਿਲਾਂ ਸੇਵਾ ਕਰਦਾ ਆ ਰਿਹਾ। ਗੁਰੂ ਕਿਰਪਾ ਕਰੇ, ਅਗਲਾ ਪ੍ਰੋਗਰਾਮ ਭਾਈ ਇਹਨਾਂ ਨੇ ਕਹਿ ਦਿੱਤਾ ਵੀ ਸਮਾਂ ਹੋਰ ਨਹੀਂ, ਸਮੇਂ ਦੀ ਹੁਣ ਲੋੜ ਨਹੀਂ ਹੈ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਅੱਖਰ ਅੱਖਰ 'ਤੇ ਪੂਰਨ ਵਿਸ਼ਵਾਸ ਕਰਨਾ ਹੈ ਗੁਰੂ ਪਿਆਰਿਓ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵੇਲੇ ਦਾ ਸੰਮਤ। ਮੈਂ ਤੁਹਾਨੂੰ ਬੀੜ ਦਿਖਾ ਸਕਦਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ, ਉਹਦੇ 'ਤੇ ਹਸਤਾਖਰਨ 1 ਸਾਲ ਪਹਿਲਾਂ ਲਿਖੀ ਗਈ, ਅਤੇ ਜੇ ਦੇਖੋ ਗੁਰੂ ਅਰਜਨ ਦੇਵ ਜੀ ਦੇ ਵੇਲੇ ਉਸ ਬੀੜ ਦੇ ਵਿੱਚ ਜਿਵੇਂ ਕਹਿੰਦੇ ਆ ਮੇਰੇ ਵੀਰ ਕਈ ਵੀ ਉਹਦੇ 'ਚ ਕੋਈ ਭੁਲੇਖਾ ਕੋਈ ਗੜਬੜ ਤੁਹਾਨੂੰ ਹੈਗੀ ਹੈ, ਤਾਂ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਰਾਗਮਾਲਾ ਕਿਉਂ ਲਿਖਾ ਦਿੱਤੀ ਬਈ? ਇਹ ਸਾਰਿਆਂ ਪੌੜਿਆਂ ਦੀ ਜੜ੍ਹ ਸਾਡੀ ਸ਼੍ਰੋਮਣੀ ਕਮੇਟੀ ਹੈ। ਮੈਂ ਤਾਂ ਇਹ ਕਹੂੰਗਾ, ਬਲੇਮ ਉਹਨਾਂ ਨੂੰ ਦਿੰਦਾ ਕਿ ਉਹ ਝਗੜਾ ਨਿਬੇੜਨਾ ਨਹੀਂ ਚਾਹੁੰਦੇ, ਵੋਟਾਂ ਦੋਨਾਂ ਪਾਸਿਆਂ 'ਤੇ ਲੈਣੀਆਂ ਹੁੰਦੀਆਂ ਨੇ, ਇਸ ਕਰਕੇ ਅਖੇ ਜੀ ਕੋਈ ਪੜ੍ਹ ਲਓ ਚਾਹੇ ਨਾ ਪੜ੍ਹ ਲਓ, ਫਿਰ ਅਖੰਡ ਪਾਠ ਵੀ ਕੋਈ ਕਰ ਲਓ ਚਾਹੇ ਨਾ ਕਰੋ, ਇਹ ਕੋਈ ਫੈਸਲੇ ਨੇ ਤੁਹਾਡੇ, ਇਮਾਨਦਾਰੀ ਨਾਲ ਫੈਸਲੇ ਹੋਣੇ ਚਾਹੀਦੇ ਆ। ਗੁਰੂ ਕਿਰਪਾ ਕਰੇ, ਹਰ ਗੁਰਸਿੱਖ ਨੂੰ ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਪੂਰਨ ਰੂਪ ਦੇ ਅੰਦਰ, ਫਿਰ ਗੁਰੂ ਸਾਡਾ ਕੀ ਹੋਇਆ ਸੀ, ਸਿੱਖ ਕੀ ਹੋਏ, ਜੇ ਕਹਿਤਾ ਵੀ ਇੱਕ ਅੰਗ ਦੇ ਉੱਤੇ ਸਾਨੂੰ ਵਿਸ਼ਵਾਸ ਨਹੀਂ ਹੈ ਮਹਾਰਾਜ ਦੇ, ਹੈ ਗੁਰੂ ਗ੍ਰੰਥ ਸਾਹਿਬ ਦਾ, ਉਹ ਭਲੇ ਉਹ ਲੋਕੋ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੈਰਾਂ 'ਚ ਜਿਹੜੀ ਜੁੱਤੀ ਰਹੀ ਨਾ ਚਮੜੇ ਦੀ, ਕਿਸੇ ਮਰੇ ਹੋਏ ਪਸ਼ੂ ਦਾ ਹੋਣਾ, ਉਹ ਜਿਉਂਦੇ ਦਾ ਤਾਂ ਹੋ ਹੀ ਨਹੀਂ ਸਕਦਾ, ਜਿਹੜੀ ਜੁੱਤੀ ਪੈਰਾਂ 'ਚ ਨੇ ਉਹਦੇ ਨਾਂ 'ਤੇ ਗੁਰਦੁਆਰੇ ਬਣੇ ਆ, ਜਦੋਂ ਜਾਂਦੇ ਹਾਂ ਅਸੀਂ ਕਹਿੰਦੇ ਹਾਂ ਮੇਰੇ ਮੱਥੇ ਨੂੰ ਲੱਗ ਜਾਵੇ ਕਿਉਂਕਿ ਕਲਗੀਧਰ ਪਾਤਸ਼ਾਹ ਦੇ ਪੈਰਾਂ 'ਚ ਰਹੀ ਹੈ।
ਜਿਹੜੀ ਬਾਣੀ ਜੇ ਸ਼ੰਕਾ ਹੈ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਲਿਖੀ 19 ਅੱਖਰ ਔਰ ਇਸ ਦੀ ਅੱਜ ਵਿਗਿਆਨਕ ਯੁੱਗ ਦੇ ਅੰਦਰ ਕਰਤਾਰਤਵ ਦੀ ਬੀੜ ਦੇ ਕਾਗਜ਼ ਟੈਸਟ ਕਰਾ ਸਕਦੇ ਹੋ, ਸ਼ਾਹੀ ਟੈਸਟ ਕਰਾ ਸਕਦੇ ਹੋ, ਸਿਗਨੇਚਰ ਦੇਖ ਸਕਦੇ ਹੋ, ਭਾਈ ਸਾਹਿਬ ਦੀ ਲੇਖਣੀ ਉਹੀ ਹੈ, ਅੱਖਰ ਵੀ ਉਹੀ, ਲਿਖਾਰੀ ਵੀ ਉਹੀ, ਕਾਗਜ਼ ਵੀ ਉਹੀ ਅਤੇ ਸ਼ਾਹੀ ਵੀ ਉਹੀ ਹੈ। ਇਸ ਕਰਕੇ ਸਾਨੂੰ ਕਦੇ ਵੀ ਭਰਮ 'ਚ ਨਹੀਂ ਪੈਣਾ। ਉਹਨਾਂ ਵੀਰਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਨਾ, ਗਲ 'ਚ ਪੱਲਾ ਪਾ ਕੇ, ਤੁਸੀਂ ਸਾਡੇ ਭਰਾ ਹੋ, ਕਦੇ ਦੁਵਿਧਾ ਨਹੀਂ ਪਾਉਣੀ। ਜੇ ਅਕਾਲ ਤਖ਼ਤ 'ਤੇ ਰਾਗਮਾਲਾ ਪੜ੍ਹੀ ਜਾ ਰਹੀ ਹੈ, ਜੇ ਹਰਿਮੰਦਰ ਸਾਹਿਬ 'ਚ ਪੜ੍ਹੀ ਜਾ ਰਹੀ ਹੈ, ਅਸੀਂ ਅਕਾਲ ਤਖ਼ਤ ਤੋਂ ਵੀ ਵੱਡੇ ਹੋ ਗਏ। ਇਹ ਆਪਣੀ ਭੁੱਲਣ ਦੂਰ ਕਰ ਲੈਣਾ ਚਾਹੀਦਾ। ਅਸੀਂ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।